ब्रह्मा गुरुर्विष्णु गुरुर्देवो महेश्वर गुरुरेव साक्षात् परब्रह्म तस्मै श्री गुरुवे नमः आदि गुरुवे नमः जुगादि गुरुवे नमः सतगुरुवे नमः श्री गुरुदेव नमः जिस पूरब होवे लिख्या तिस सतगुरु मिले पता सुहावे से उतार तरे गल पहरे खिमा सिगा परम सत्कारयोग साथ संगत जी गुरु और सिख दा मिलन एक क्रांति लखां जन्मां कई जन्म भय कीट पतंगा कई जन्म गजमीन कुरंगा कई जन्म पंखी सर्प होयो कई जन्म हैवर बिख जोयो मिल जगदीश मिलन की बरिया सरन जाम एह दे संजरिया कई जन्मां ए जीवात्मा अज तीजे पातशाह जी दे जो पूर्ण ब्रह्म ज्ञानी धन सतगुरु अमरदास जी उन्हां दी गुरबाणी दी तुकां दे आधार ते सतगुरु नूं समझण दी कोशिश करांगे। अज दी यात्रा सिख और सतगुरु दे संबंध दे विच समर्पित। इस यात्रा ते चलन तो पहला एक गल सारे समझ लईए कि ये जो शरीर मिलिया मनुख दा जन्म मिलिया ये कई जन्मां तो बाद मिलिया भई परापत मानुख दे हुरिया गोविंद मिलन की एहो तेरे बरिया। सब तो पहला इस मानता नू सतगुर देव इस पवित्र संदेश नू लैके असी इस पवित्र स्थान ते गुरु दे चरणा विच बैठ करके तकरीबन 45-50 मिनट का एक अभ्यास कि असी जीव आत्मा हाँ ये शरीर मर जाएगा आज मर जाएगा तो आज का कल नहीं किसे वेखना संस्कार कर दिता जाएगा पर इस चीज़ का गहरा मंथन होना चाहिए जीवद्या जीवन काल दे विच होना चाहिए कि सतगुर दे नाल मिलन सिख का किस रूप दे विच होंदा कि सिर्फ इस देह दे विच क्योंकि गुरु वो है जो नर नू नारायण बना सकता है। हर जन ऐसा चाहिए जैसा हर ही होए। अगर गुरबाणी सत है कि मन परमेश्वर दा जन हरि दा जन सतगुर दा जन इस तरह दा चाहिए जिस तरह हरि ही होवे भगवान आप होवे परमेश्वर आप होवे गुरु दे चरणा दे नाल लग करके जिवें पारस छुआ दिता जाए तो सोना बन जाता लोहा। इस कंसैप्ट नूं इस मानता नूं अंदर रख करके कि असी जीवात्मा असी ये शरीर नहीं क्योंकि सतगुरु दे नाल प्यार कौन करेगा। ये शरीर दे चार अंग दसे गए हैं 5000 साल पहला भगवान कृष्ण ने दसिया कि चार तरह के लोग मैनू भजन करते ने और शरीर दे विच चार अंग ने चार तरीके दे नाल मैनू आराधते ने। आत्मन रसिणम विधि शरीर रथम एवतु ਬੁੱਧਿਮ ਤੁਸਾਰਥੀ ਮਨਹ ਪ੍ਰਗਮ ਆਈ ਵਚ। ਆਤਮਾ ਇੱਕ ਰੱਥ ਹੈ, ਸਮਝ ਲਓ ਇੱਕ ਗੱਡੀ ਹੈ, ਬੋਡੀ ਹੈ। ਸਰੀਰ ਇੱਕ ਗੱਡੀ ਦਾ ਸਮਾਨ ਹੈ, ਆਤਮਾ ਉਹਦਾ ਸਵਾਮੀ, ਉਹਦਾ ਮਾਲਕ ਹੈ, ਜੋ ਕਾਰ ਦੇ ਵਿੱਚ ਪਿੱਛੇ ਬੈਠਾ ਰਹਿੰਦਾ। ਬੁੱਧੀ ਡਰਾਈਵਰ ਹੈ, ਜੋ ਗੱਡੀ ਨੂੰ ਚਲਾਉਂਦੀ ਹੈ, ਔਰ ਮਨ ਸਟੇਅਰਿੰਗ ਸਮਝ ਲਓ। ਭਗਵਾਨ ਕ੍ਰਿਸ਼ਨ ਨੇ ਹਾਲਾਂਕਿ ਰੱਥ ਦੇ ਨਾਲ ਉਪਮਾ ਦਿੱਤਾ, ਮੈਂ ਕਨਵਰਟ ਕਰ ਦਿੱਤਾ ਅੱਜ ਦੇ ਹਿਸਾਬ ਨਾਲ, ਇੱਕ ਕਾਰ ਦੇ ਹਿਸਾਬ ਨਾਲ। ਭਗਵਾਨ ਕ੍ਰਿਸ਼ਨ ਆਖਦੇ ਨੇ ਕਿ ਰੱਥ ਹੈ, ਜਿਹੜਾ ਸਵਾਮੀ ਹੈ, ਰੱਥੀ ਹੈ, ਉਹ ਪਿੱਛੇ ਬੈਠਾ, ਜਿਹੜਾ ਕੋਚਵਾਨ ਹੈ ਉਹ ਚਲਾ ਰਿਹਾ, ਚਲਾਉਣ ਵਾਲਾ ਬੁੱਧੀ ਹੈ, ਜਿਹੜੀਆਂ ਉਹਦੀਆਂ ਲਗਾਮਾਂ ਨੇ ਜੋ ਘੋੜੇ ਨੂੰ ਕੰਟਰੋਲ ਕਰਦੀਆਂ ਨੇ, ਉਹ ਮਨ ਹੈ, ਮਨ ਦੀਆਂ ਇੰਦਰੀਆਂ ਨੇ, ਉਹਨਾਂ ਨੂੰ ਵਸ ਰੱਖੀਏ ਅਤੇ ਰੱਥ ਵਸ ਵਿੱਚ ਰਹਿੰਦਾ। ਹੁਣ ਵਿਚਾਰਨ ਜੋ ਗੱਲ ਹੈ ਕਿ ਪਰਮੇਸ਼ਵਰ ਦੇ ਨਾਲ, ਸਤਿਗੁਰ ਦੇ ਨਾਲ ਪਿਆਰ ਕੌਣ ਕਰੇਗਾ? ਮੈਨੂੰ ਮਾਫ਼ ਕਰਨਾ, ਇਹ ਅਰਜ਼ ਕਰਨ ਦੀ ਇਜਾਜ਼ਤ ਦੇਣੀ ਕਿ ਸਰੀਰ ਦੇ ਨਾਲ ਅਗਰ ਪਿਆਰ ਕਰਾਂਗੇ ਤਾਂ, ਮਾਫ਼ ਕਰਨਾ, ਸਰੀਰ ਤੋਂ ਕਾਮ ਸਿਰਜਨ ਹੁੰਦਾ। ਅਗਰ ਮਨ ਦੇ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮਨ ਲੋਭ ਪੈਦਾ ਕਰ ਦੇਗਾ, ਜੀਵਨ ਦੇ ਹਰ ਪੱਗ ਦੇ ਉੱਤੇ ਕੁਝ ਨਾ ਕੁਝ ਫਾਇਦੇ ਦੀ ਗੱਲ ਸੋਚੇਗਾ, ਮੈਨੂੰ ਫਾਇਦਾ ਕੀ ਹੋਏਗਾ। ਅਗਰ ਬੁੱਧੀ ਦੇ ਨਾਲ, ਸਤਿਗੁਰ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬੁੱਧੀ ਕੋਈ ਨਾ ਕੋਈ ਪਲੈਨਿੰਗ ਕਰੇਗੀ, ਕੋਈ ਯੋਜਨਾ ਬਣਾਏਗੀ, ਕਿਹੜੇ ਤਰੀਕੇ ਦੇ ਨਾਲ ਗੱਲ ਕਰੀਏ ਕਿ ਮੇਰੇ ਥੋੜ੍ਹਾ ਕੁ ਮੇਰਾ ਥਾਂ ਹੋਰ ਉੱਚਾ ਹੋ ਜਾਏ, ਸਤਿਗੁਰ ਦੀ ਕਿਰਪਾ ਹੋ ਜਾਏ, ਮੇਰੇ ਕਾਰ ਵਿਹਾਰ ਵਪਾਰ ਦੇ ਵਿੱਚ ਵਾਧਾ ਪੈ ਜਾਏ। ਬੁੱਧੀ ਇਸ ਤਰੀਕੇ ਦੀ ਯੋਜਨਾ ਲੈ ਕਰਕੇ ਜਾਏਗੀ ਸਤਿਗੁਰ ਦੇ ਕੋਲ। ਅਸੀਂ ਸਤਿਗੁਰ ਦੇ ਕੋਲ ਜਾਈਏ ਆਪਣੀ ਜੀਵ ਆਤਮਾ ਨੂੰ ਲੈ ਕੇ, ਜਿਸ ਨੇ ਹਿਸਾਬ ਦੇਣਾ, ਜਿਸ ਨੇ ਪਰਮੇਸ਼ਵਰ ਦੀ ਦਰਬਾਰ ਦੇ ਵਿੱਚ ਜਾ ਕਰਕੇ ਹਾਜ਼ਰੀ ਭਰਨੀ ਹੈ, ਜਿਹਦੇ ਵਾਸਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਫਿਰ ਕੀ ਅੱਗੇ ਰੱਖੀਏ ਜਿੱਤ ਦਿਸ ਹੈ ਦਰਬਾਰ। ਜਦੋਂ ਉਸ ਪਰਮੇਸ਼ਵਰ ਦੇ ਦਰਬਾਰ ਦੇ ਵਿੱਚ ਇਹ ਸਰੀਰ ਨੇ ਨਹੀਂ ਜਾਣਾ, ਮਨ ਔਰ ਬੁੱਧੀ ਨੇ ਨਹੀਂ ਜਾਣਾ, ਜਿਹੜੀ ਜੀਵਾਤਮਾ ਉੱਥੇ ਹਾਜ਼ਰੀ ਭਰੇਗੀ ਕੀ ਲੈ ਕਰਕੇ ਜਾਏਗੀ? ਇਸ ਜੀਵਨ ਦੇ ਵਿੱਚ ਸਤਿਗੁਰ ਦੇ ਨਾਲ ਲੱਗ ਕਰਕੇ ਕੀ ਖੱਟਿਆ? ਸਾਰਾ ਲੇਖਾ ਜੋਖਾ ਉੱਥੇ ਰਿਕਾਰਡ ਹੋ ਰਿਹਾ, ਇੱਕ ਇੱਕ ਖਿਣ ਦਾ। ਇਸ ਕਰਕੇ ਤੀਜੇ ਪਾਤਸ਼ਾਹ ਕਹਿੰਦੇ ਹਨ ਕਿ ਜਿਸ ਪੂਰਬ ਹੋਵੇ ਲਿਖਿਆ, ਜਿਸ ਸਤਿਗੁਰ ਮਿਲੇ ਪਤਾਰ, ਸਤਿਗੁਰ ਪਤਾਰ ਏ। ਪਹਿਲੇ ਸੂਤਰ ਨੂੰ ਲੈ ਕਰਕੇ ਅੱਗੇ ਵਧਾਂਗੇ। ਸਾਰਾ ਸੰਸਾਰ ਔਰਤ ਏ, ਭਾਵੇਂ ਉਹ ਪੁਰਖ ਰੂਪ ਦੇ ਮਰਦ ਏ, ਭਾਵੇਂ ਨਾਰੀ ਏ, ਇੱਕ ਪੁਰਖ ਸਤਿਗੁਰ ਏ ਜਾਂ ਪੁਰਖ ਪਰਮੇਸ਼ਵਰ ਹੈ, ਔਰ ਸਤਿਗੁਰ ਪਰਮੇਸ਼ਵਰ ਦਾ ਪ੍ਰਤੀਰੂਪ ਹੁੰਦਾ। ਇਸ ਕਰਕੇ ਤੀਜੇ ਪਾਤਸ਼ਾਹ ਕਹਿੰਦੇ ਹਨ ਕਿ ਜਿਸ ਪੂਰਬ ਹੋਵੇ ਲਿਖਿਆ, ਜੇ ਪੂਰਬਲੇ ਕਰਮ ਚੰਗੇ ਹੋਣ, ਬਹੁਤ ਚੰਗਾ ਕਰਮ ਬੀਜਿਆ ਹੋਇਆ ਹੋਵੇ ਔਰ ਉਹ ਪ੍ਰਫੁੱਲਿਤ ਹੋਵੇ, ਉਹ ਪੌਦਾ ਜਦੋਂ ਪ੍ਰਫੁੱਲਿਤ ਹੋਵੇਗਾ, ਪਲਵਿਤ ਹੋਏਗਾ, ਉਹਦਾ ਫਲ ਜਦੋਂ ਮਿਲੇਗਾ ਤਾਂ ਸਤਿਗੁਰ ਪਤਾਰ ਦੇ ਰੂਪ ਦੇ ਵਿੱਚ ਮਿਲੇਗਾ, ਪਤੀ ਦੇ ਰੂਪ ਦੇ ਵਿੱਚ ਮਿਲੇਗਾ। ਔਰ ਪਤੀ ਦਾ ਇਹ ਫਰਜ਼ ਹੁੰਦਾ ਕਿ ਆਪਣੀ ਪਤਨੀ ਦੀ ਸੁਰੱਖਿਆ, ਸ਼ਾਂਤੀ, ਸਾਰਾ ਕੁਛ ਫਿਰ ਸਤਿਗੁਰ ਦਿੰਦਾ। ਇੱਕ ਵਾਰੀ ਔਰਤ ਇਸ ਖਿਆਲ ਦੇ ਨਾਲ ਕਿ ਮੈਂ ਸਮਰਪਿਤ ਹਾਂ, ਅਸੀਂ ਸਾਰੇ ਨਾਰੀਆਂ, ਅਸੀਂ ਸਾਰੇ ਪਤਨੀ ਸਤਿਗੁਰ ਦੇ, ਔਰ ਮਨ ਦੇ ਵਿੱਚ ਇਹ ਆਰਾਧਨਾ ਰਹਿਣੀ ਚਾਹੀਦੀ ਹੈ ਕਿ ਸਾਡਾ ਸਤਿਗੁਰ ਸਵਾਮੀ ਹੈ, ਪੁਰਖ ਹੈ। ਜਿੰਨੇ ਵਿਦਵਾਨਾਂ ਨੇ ਲਿਖਿਆ, ਮਹਾਰਸ਼ੀ ਕੁਨਾਦ ਨੇ ਬਹੁਤ ਸੁੰਦਰ ਕਿ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ, ਉਹਨੇ ਲਿਖਿਆ ਕਿ ਪੁਰਖ ਔਰ ਪ੍ਰਕਿਰਤੀ ਦੋ ਚੀਜ਼ਾਂ ਦੇ ਸੁਮੇਲ ਨਾਲ ਸ੍ਰਿਸ਼ਟੀ ਦਾ ਸਿਰਜਣ ਹੁੰਦਾ। ਪ੍ਰਕਿਰਤੀ ਸਮਝ ਲਓ ਹੈ ਦੇਹ, ਇਹ ਪ੍ਰਕਿਰਤੀ ਹੈ। ਪ੍ਰਕਿਰਤੀ ਦੇ ਉੱਤੇ ਖਿਣ ਖਿਣ ਦਾ ਅਸਰ ਪੈਂਦਾ। ਅੱਜ ਅਗਰ ਅਸੀਂ ਇੱਥੇ ਬੈਠੇ ਹਾਂ, ਅੱਜ ਤੋਂ ਇੱਕ ਮਹੀਨੇ ਦੇ ਬਾਅਦ ਇੱਥੇ ਠੰਡ ਦੇ ਨਾਲ ਸਾਰਿਆਂ ਨੇ ਸਵੈਟਰ ਔਰ ਗਰਮ ਲੋਈਆਂ ਲੈ ਕੇ ਬੈਠਿਆ ਹੋਣਾ, ਕਿਉਂਕਿ ਪ੍ਰਕਿਰਤੀ ਨੇ ਪਰਿਵਰਤਿਤ ਹੋ ਜਾਣਾ। ਪ੍ਰਕਿਰਤੀ ਪਰਿਵਰਤਨਸ਼ੀਲ ਹੈ। ਬਾਲ ਜਵਾਨੀ ਔਰ ਬਿਰਧ ਫੁਨ ਤੀਨ ਅਵਸਥਾ ਜਾਨ, ਇਹ ਸਰੀਰ ਦੀ ਤਿੰਨ ਅਵਸਥਾ ਤੋਂ ਲੰਘੇਗਾ। ਜਿਹੜਾ ਅੱਜ ਬੱਚਾ ਕੱਲ੍ਹ ਜਵਾਨ ਹੋਏਗਾ, ਜਿਹੜਾ ਜਵਾਨ ਹੈ ਕੱਲ੍ਹ ਨੂੰ ਬਜ਼ੁਰਗ ਹੋਏਗਾ, ਜਿਹੜਾ ਬਜ਼ੁਰਗ ਹੈ ਉਹ ਦੇਹ ਤਿਆਗ ਕਰਕੇ ਨਵੀਂ ਕਿਸੇ ਦੇਹ ਦੇ ਵਿੱਚ ਆਪਣੇ ਕਰਮਾਂ ਦੇ ਅਨੁਸਾਰ ਜਾਏਗਾ, ਉਹ ਜਦੋਂ ਤੱਕ ਜੀਵਦੇ ਪਏ ਹਾਂ ਉਦੋਂ ਤੱਕ ਅਸੀਂ ਸਤਿਗੁਰ ਦੀ ਸਿੱਖਿਆ ਲੈ ਕਰਕੇ ਉਸ ਪੁਰਖ ਦੇ ਨਾਲ ਲੱਗੇ ਹਾਂ। ਅਤੇ ਤੀਜੇ ਪਾਤਸ਼ਾਹ ਕਹਿੰਦੇ ਹਨ ਕਿ ਸਾਨੂੰ ਸਤਿਗੁਰ ਦੇ ਰੂਪ ਦੇ ਵਿੱਚ ਪਤਾਰ ਮਿਲ ਗਿਆ, ਜਿਹਦੇ ਵਾਸਤੇ ਕਬੀਰ ਕਹਿੰਦੇ ਹਨ, ਗਾਓ ਗਾਓ ਰੀ ਦੁਲਹਨੀ ਮੰਗਲ ਚਾਰਾ, ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਸੂਰਜਨ ਮੁਨ ਜਨ ਕੌਤਕ ਆਏ ਕੋਟ ਤੇਤੀਸ ਉਦਿਆਨਾ, ਕਹੇ ਕਬੀਰ ਮੋਹ ਵਿਆਹ ਚੱਲੇ ਹੈ ਪੁਰਖ ਏਕ ਭਗਵਾਨਾ। ਸਿਰਫ ਇੱਕ ਭਗਵਾਨ ਪੁਰਖ ਹੈ, ਬਾਕੀ ਸਾਰੀਆਂ ਨਾਰੀਆਂ, ਮੇਰਾ ਵਿਆਹ ਹੋਣ ਲੱਗਾ, ਸਾਰੇ 33 ਕਰੋੜ ਦੇਵਤਾ ਬਰਾਤੀ ਬਣ ਕਰਕੇ ਆ ਗਏ, ਸਾਰੇ ਸੰਤ ਜਨ ਬੈਠੇ ਨੇ, ਔਰ ਉਹਨਾਂ ਦੇ ਵਿੱਚ ਮੇਰੀ ਜੀਵ ਆਤਮਾ ਪਰਮਾਤਮਾ ਦੇ ਅੰਕ ਵਿੱਚ ਸਮਾਉਣ ਨੂੰ ਤਿਆਰ ਹੈ। ਇੱਕ ਆਨੰਦ ਕਾਰਜ ਹੋਣ ਲੱਗਾ, ਇੱਕ ਨਵੇਕਲਾ, ਜਿਸ ਤਰ੍ਹਾਂ ਆਕਾਸ਼ ਦੇ ਵਿੱਚ ਨਛੱਤਰ ਮੰਡਲ ਦੇ ਵਿੱਚ ਦੋ ਸਿਤਾਰਿਆਂ ਦਾ ਮਿਲਨ ਹੁੰਦਾ ਹੋਵੇ, ਇੱਕ ਰਹੱਸਮਈ ਦ੍ਰਿਸ਼ ਹੋਵੇ, ਔਰ ਉਸ ਦ੍ਰਿਸ਼ ਨੂੰ ਕੈਦ ਕਰਨ ਵਾਲੇ ਸਾਰੇ ਸਿੱਖ ਹੋਣ। ਪ੍ਰੋਫੈਸਰ ਪੂਰਨ ਸਿੰਘ ਆਖਦੇ ਹਨ ਸਤਿਗੁਰੂ ਔਰ ਸਿੱਖ ਦੇ ਸੰਬੰਧ ਦੇ ਵਿੱਚ ਕਿ ਤੁਸੀਂ ਛੂਹਿਆ ਅਤੇ ਮੈਨੂੰ ਕੰਬਣੀ ਆਈ, ਤੁਸੀਂ ਸੱਦਿਆ ਅਤੇ ਮੈਂ ਆਇਆ, ਤੁਸੀਂ ਚੁੱਕਿਆ ਜਾਦੂ ਤਾਂਹ ਨੂੰ ਤਾਂ ਸਹਿਮ ਜਿਹਾ ਸੀ ਛਾਇਆ, ਮੌਤ ਵਰਗੀ ਮਿੱਠੀ ਮਸਤੀ ਦਾ ਮੈਨੂੰ ਨਸ਼ਾ ਜਿਹਾ ਹੀ ਕਾਇਆ। ਮੇਰੇ ਸਤਿਗੁਰ ਤੁਸੀਂ ਜਦੋਂ ਛੂਹਿਆ ਸਿਰ 'ਤੇ ਸਿਰਫ ਹੱਥ ਰੱਖਿਆ ਅਤੇ ਸਾਰੇ ਸਰੀਰ ਦੇ ਵਿੱਚ ਕੰਬਣੀ ਛਿੜ ਪਈ, ਮੈਂ ਧੰਨ ਹੋ ਗਿਆ, ਮੇਰੇ ਸਤਿਗੁਰ ਨੇ ਮੇਰੇ ਸਿਰ 'ਤੇ ਹੱਥ ਰੱਖ ਦਿੱਤਾ, ਤੁਸੀਂ ਸੱਦਿਆ ਅਤੇ ਮੈਂ ਆਇਆ, ਤੁਹਾਡੇ ਇਸ਼ਾਰੇ ਦੇ ਨਾਲ, ਤੁਹਾਡੀ ਪ੍ਰੇਰਨਾ ਦੇ ਨਾਲ ਮੈਂ ਪਹੁੰਚਿਆ, ਨਹੀਂ ਤਾਂ ਮੇਰੀ ਕੀ ਔਕਾਤ ਸੀ। ਤੁਸੀਂ ਚੁੱਕਿਆ ਜਾਦੂ ਤਾਂਹ ਨੂੰ, ਜਦੋਂ ਤੁਸੀਂ ਕਿਰਪਾ ਕਰਕੇ ਨਵਾਜਿਆ, ਕਿਸੇ ਕਾਰਜ ਲਈ ਸੇਵਾ ਦਿੱਤੀ, ਮੈਂ ਧੰਨ ਧੰਨ ਹੋ ਗਿਆ, ਪਰ ਮੈਂ ਅੰਦਰੋਂ ਕੰਬ ਗਿਆ, ਮੇਰੇ ਸਤਿਗੁਰੂ ਵੇਖੀ ਤੂੰ ਚੁੱਕਿਆ, ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਤੂੰ ਮੈਨੂੰ ਸੰਸਾਰ ਤੋਂ ਉੱਤੇ ਚੁੱਕਣ ਦੀ ਕੋਸ਼ਿਸ਼ ਕੀਤੀ ਹੈ, ਵੇਖੀ ਫਿਰ ਹੁਣ ਹੱਥਾਂ ਤੋਂ ਡੇਗ ਨਾ ਦੇਈਂ, ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਨਵਾਜਦਾ ਰਹੀਂ। ਔਰ ਜਦੋਂ ਵੀ ਇਹ ਪ੍ਰਾਣ ਛੁੱਟੇ, ਜਦੋਂ ਵੀ ਦੇਹ ਤੋਂ ਇਹ ਪ੍ਰਾਣ ਨਿਕਲੇ, ਉਦੋਂ ਤੇਰੇ ਚਰਨਾਂ ਦੇ ਵਿੱਚ ਹੀ ਸਮਾਹਤ ਹੋਵੇ। ਇੱਕ ਇਸ ਭਾਵ ਦੇ ਨਾਲ ਸਤਿਗੁਰ ਨੂੰ ਅਗਰ ਮਿਲਣਾ ਹੋਵੇ, ਆਪਣਾ ਨਿੱਜੀ ਵਜੂਦ, ਆਪਣਾ ਨਿੱਜੀ ਅਹੰਕਾਰ ਛੱਡਣਾ ਪਏਗਾ, ਕਿਉਂਕਿ ਤੀਜੇ ਪਾਤਸ਼ਾਹ ਕਹਿੰਦੇ ਹਨ ਕਿ ਸੂਹਾ ਵੇਸ ਉਤਾਰ ਧਰੇ। ਪਹਿਲੀ ਸ਼ਰਤ, ਜੇ ਸਤਿਗੁਰ ਨੂੰ ਮਿਲਣਾ, ਸਤਿਗੁਰ ਦੇ ਕੋਲ ਜਾਣਾ, ਤਾਂ ਸੂਹਾ ਵੇਸ ਉਤਾਰਨਾ ਪਏਗਾ, ਆਪਣੇ ਪੂਰਵਾਗ੍ਰਹਿ ਤੋਂ ਮੁਕਤ ਹੋਣਾ ਪਏਗਾ, ਜੋ ਪਛੋਕੜ ਹੈ, ਜੋ ਅਹੰਕਾਰ ਹੈ, ਉਸ ਤੋਂ ਮੁਕਤ ਹੋਣਾ ਪਏਗਾ। ਰਮਨ ਮਹਰਸ਼ੀ ਬਹੁਤ ਵੱਡੇ ਭੌਤਿਕ ਸ਼ਾਸਤਰ ਦੇ ਵਿਦਵਾਨ ਵੀ ਸਨ ਔਰ ਬਹੁਤ ਵੱਡੇ ਭਗਤ ਵੀ ਹੋਏ, ਕਮਾਲ ਦਾ ਉਹਨਾਂ ਨੇ ਲਿਖਿਆ। ਅੰਗਰੇਜ਼ ਰਾਈਟਰ, ਬਹੁਤ ਵੱਡਾ ਵਿਦਵਾਨ ਜੌਨ ਬ੍ਰਾਈਟ ਸ਼ਾਂਤੀ ਦੀ ਖੋਜ ਵਿੱਚ ਸੀ, ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਗਿਆ, ਕਈ ਸੰਤਾਂ ਦੇ ਨਾਲ ਮਿਲਿਆ, ਸਾਧੂਆਂ ਨਾਲ ਮਿਲਿਆ, ਯੋਗੀਆਂ ਨਾਲ ਮਿਲਿਆ, ਸ਼ਾਂਤੀ ਨਹੀਂ ਮਿਲੀ। ਕਿਸੇ ਨੇ ਦੱਸਿਆ ਕਿ ਹਿੰਦੁਸਤਾਨ ਜਾ, ਜੇ ਫਕੀਰਾਂ ਨਾਲ ਮਿਲਣਾ ਹੋਵੇ ਤਾਂ ਹਿੰਦੁਸਤਾਨ ਪਹੁੰਚ, ਹਿੰਦੁਸਤਾਨ ਆਇਆ। ਕਿਸੇ ਨੇ ਦੱਸਿਆ ਕਿ ਰਮਨ ਮਹਰਸ਼ੀ ਕੋਲ ਚਲਾ ਜਾ, ਜੋ ਚਾਹੁੰਦਾ ਤੂੰ ਉੱਥੇ ਹੀ ਮਿਲ ਸਕਦਾ। ਪਹੁੰਚ ਗਿਆ ਹੁਬਲੀ, ਹੁਬਲੀ ਰਹਿੰਦੇ ਸਨ, ਇੱਕ ਛੋਟੀ ਜਿਹੀ ਕੁਟੀਆ ਬਣਾ ਕਰਕੇ, ਬਾਹਰ ਇੱਕ ਤਖਤੀ ਛੋਟੀ ਜਿਹੀ ਲਾਈ ਹੋਈ ਸੀ, ਪਲੀਜ਼ ਕਮ ਅਲੋਨ, ਕਿਰਪਾ ਇਕੱਲਿਆਂ ਆਓ। ਜੌਨ ਬ੍ਰਾਈਟ ਨੇ ਵੇਖਿਆ ਮੈਂ ਤਾਂ ਇਕੱਲਾ ਵਾਂ, ਮੇਰੇ ਨਾਲ ਤਾਂ ਕੋਈ ਹੈ ਨਹੀਂ, ਅੰਦਰ ਚਲਾ ਗਿਆ, ਕੁਟੀਆ ਦੇ ਜਾ ਕੇ ਨਮਸਕਾਰ ਕਰਕੇ ਜਦੋਂ ਬੈਠ ਗਿਆ, ਸਮਾਧੀ ਦੇ ਵਿੱਚ ਬੈਠੇ ਸਨ ਰਮਨ ਮਹਰਸ਼ੀ। ਥੋੜ੍ਹੀ ਦੇਰ ਬਾਅਦ ਜਦੋਂ ਉਹਨਾਂ ਦੀ ਸਾਧਨਾ ਟੁੱਟੀ, ਉਹਨੇ ਵੇਖਿਆ ਕਿ ਕੋਈ ਬੈਠਾ ਹੈ, ਉਹਨੇ ਪੁੱਛਿਆ ਕਿ ਬਾਹਰ ਤਖਤੀ ਨਹੀਂ ਪੜ੍ਹੀ ਤੁਸੀਂ? ਕਹਿੰਦੇ ਹਾਂ ਸਵਾਮੀ ਜੀ, ਮੈਂ ਪੜ੍ਹੀ ਹੈ, ਪਲੀਜ਼ ਕਮ ਅਲੋਨ, ਆਪਣੇ ਲਿਖਾ ਹੈ, ਮੈਂ ਅਕੇਲਾ ਆਇਆ ਹੂੰ, ਮੇਰੇ ਸਾਥ ਕੋਈ ਨਹੀਂ ਹੈ। ਆਖਦਾ ਅਰੇ ਮੂਰਖ, ਤੂੰ ਆਪਣੇ ਮਨ ਕੋ ਸਾਥ ਲੈ ਆਇਆ, ਆਪਣੀ ਬੁੱਧੀ ਕੋ ਸਾਥ ਲੈ ਆਇਆ, ਸਾਰੇ ਸੰਸਾਰ ਕਾ ਸ਼ੋਰ ਆਪਣੇ ਸਾਥ ਲੈ ਕੇ ਆ ਗਿਆ, ਇਸੀ ਲਈ ਮੈਨੇ ਬਾਹਰ ਲਿਖਾ ਥਾ ਅਕੇਲੇ ਆਓ। ਜਾਂ ਬਾਹਰ ਜਾ ਕਰਕੇ ਬੈਠ ਜਾ, ਜਦੋਂ ਇਕੱਲਾ ਹੋ ਜਾਏ ਉਦੋਂ ਮੇਰੇ ਕੋਲ ਅੰਦਰ ਆ ਜਾਈਂ। ਜੌਨ ਬ੍ਰਾਈਟ ਨੇ ਲਿਖਿਆ ਕਿ ਮੈਂ 15 ਦਿਨ ਬਾਹਰ ਬੈਠਾ ਰਿਹਾ ਕੁਟੀਆ ਦੇ ਬਾਹਰ, ਰਾਤ ਦਿਨ ਮੈਂ ਬੈਠਾ ਰਿਹਾ, ਚਿੰਤਨਸ਼ੀਲ ਰਿਹਾ ਕਿ ਮੈਂ ਕਿਸ ਤਰ੍ਹਾਂ ਇਕੱਲਾ ਹੋ ਸਕਣਾ, ਮਨ ਤੋਂ ਬਾਹਰ ਕਿਵੇਂ ਆ ਸਕਣਾ, ਬੁੱਧੀ ਤੋਂ ਪਰੇ ਕਿਵੇਂ ਹੋ ਸਕਣਾ, ਇਸ ਸਰੀਰ ਦਾ ਮੋਹ ਕਿਵੇਂ ਤਿਆਗ ਸਕਣਾ। ਔਰ ਮੈਂ ਨਾਲ ਅਰਦਾਸ ਕਰਾਂ ਕਿ ਮੈਂ ਤੈਨੂੰ ਗੁਰੂ ਧਾਰਨ ਆਇਆ, ਮੇਰੇ ਸਤਿਗੁਰ ਤੂੰ ਮੇਰੀ ਸਹਾਇਤਾ ਕਰ ਅਤੇ ਮੈਂ ਇਸ ਜੇਲ੍ਹ ਵਿੱਚੋਂ, ਇਸ ਕਾਰਾਗਾਰ 'ਚੋਂ ਬਾਹਰ ਆ ਸਕਦਾ, ਨਹੀਂ ਤਾਂ ਇਹਦੇ ਵਿੱਚ ਹੀ ਮੌਤ ਹੋ ਜਾਣੀ, ਫਿਰ ਅਗਲਾ ਕੋਈ ਕੀੜੇ ਮਕੌੜੇ ਦਾ ਜਨਮ ਧਾਰ ਲਵਾਂਗਾ, ਉਹਦੇ ਵਿੱਚ ਕੈਦ ਹੋ ਜਾਵਾਂਗਾ, ਜਦੋਂ ਤੱਕ ਉਹ ਨਹੀਂ ਮਰੇਗਾ ਮੇਰੀ ਜੀਵ ਆਤਮਾ ਵਿੱਚ ਹੀ ਕੈਦ ਰਹਿਣੀ, ਫਿਰ ਆਪਣੇ ਕਰਮਾਂ ਦੇ ਅਨੁਸਾਰ ਕੋਈ ਹੋਰ ਨਵਾਂ ਜਨਮ। ਇਸੇ ਤਰ੍ਹਾਂ ਹੀ ਕਈ ਜਨਮ ਧਾਰੇ, ਮਰਦੇ ਰਹਿ ਜੀਵਦੇ ਰਹਿ, ਤੂੰ ਸਹਾਇਤਾ ਕਰ ਮੇਰੇ ਸਤਿਗੁਰ, ਮੈਂ ਤੇਰੀ ਸ਼ਰਨ ਆਇਆ। ਜੌਨ ਬ੍ਰਾਈਟ ਲਿਖਦਾ ਕਿ 15 ਦਿਨਾਂ ਬਾਅਦ ਮੈਨੂੰ ਲੱਗਾ, ਅਭਿਆਸ ਕਰਦਿਆਂ ਕਰਦਿਆਂ ਲੱਗਾ ਕਿ ਜਿਵੇਂ ਮੇਰੀ ਰੂਹ ਮੇਰੇ ਸਰੀਰ ਤੋਂ ਬਾਹਰ ਆ ਗਈ, ਮੈਨੂੰ ਲੱਗਾ ਮੈਂ ਇਕੱਲਾ ਹੋ ਗਿਆ, ਹੁਣ ਮਨ ਦੀਆਂ ਇੰਦਰੀਆਂ ਮੈਨੂੰ ਵਿਚਲਿਤ ਨਹੀਂ ਕਰ ਸਕਦੀਆਂ, ਬੁੱਧੀ ਕਦੀ ਮੇਰੇ ਉੱਤੇ ਹਾਵੀ ਨਹੀਂ ਹੋ ਸਕਦਾ। ਆਦਿ ਸ਼ੰਕਰਾਚਾਰਜ ਨੇ 11 ਉਪਨਿਸ਼ਦਾਂ ਦੇ ਉੱਤੇ ਭਾਸ਼ਯ ਲਿਖੇ ਨੇ, ਬਹੁਤ ਖੂਬਸੂਰਤ ਭਾਸ਼ਯ ਨੇ, ਹਾਲਾਂਕਿ ਵੈਦਿਕ ਸੰਸਕ੍ਰਿਤ ਦੇ ਵਿੱਚ 1200 ਸਾਲ ਪਹਿਲਾਂ ਲਿਖਿਆ, ਪਰ ਉਹਨਾਂ ਸਾਰਿਆਂ ਨੂੰ ਲਿਖਣ ਤੋਂ ਪਹਿਲਾਂ ਇਹਨਾਂ ਨੇ ਪਹਿਲਾ ਜਿਹੜਾ ਭਾਸ਼ਯ ਲਿਖਿਆ ਉਹ ਅਧਿਆਸ ਭਾਸ਼ਯ। ਅਧਿਆਸ ਦਾ ਅਰਥ ਹੈ ਪ੍ਰੋਜੈਕਟ, ਕੋਈ ਮੇਰੇ ਉੱਤੇ ਜਿਵੇਂ ਸਵਾਰ ਹੋ ਜਾਏ ਉਹਨੂੰ ਆਖੀਦਾ ਅਧਿਆਸ। ਉਸ ਭਾਰ ਨੂੰ ਲਾਹਣਾ ਕਿਵੇਂ ਲਾ ਸਕੀਦਾ, ਅਗਰ ਪਰਮੇਸ਼ਵਰ ਕੋਲ ਜਾਣਾ, ਅਗਰ ਸਤਿਗੁਰ ਕੋਲ ਜਾਣਾ, ਅਤੇ ਮੇਰੇ ਉੱਤੇ ਜੋ ਹੰਕਾਰ ਦਾ ਭਾਰ ਪਿਆ ਹੋਇਆ ਉਸ ਤੋਂ ਬਾਹਰ ਆਉਣਾ ਪਏਗਾ। ਮਾਫ਼ ਕਰਨਾ, ਗੁਰੂ ਰਾਮ ਸਿੰਘ ਦਾ ਇਹ ਮਾਰਗ ਕੋਈ ਪੰਥ ਨਹੀਂ ਹੈ, ਕੋਈ ਸੰਪਰਦਾ ਮਾਤਰ ਨਹੀਂ ਹੈ, ਸਿਰਫ ਚਿੱਟੇ ਪਹਿਰਾਵੇ ਦੇ ਨਾਲ ਪਛਾਣ ਸਾਡੀ ਨਹੀਂ ਹੋ ਸਕਦੀ। ਸਤਿਗੁਰੂ ਰਾਮ ਸਿੰਘ ਦਾ ਪੰਥ ਅਹੰਕਾਰ ਨੂੰ ਜਲਾਉਣ ਦੀ ਵਿਧੀ ਹੈ, ਔਰ ਉਸ ਅਹੰਕਾਰ ਤੋਂ ਬਾਹਰ ਕੁੱਕਿਆਂ ਨੂੰ ਆਉਣਾ ਪਏਗਾ। ਸਾਨੂੰ ਆਪਣੇ ਪਿਛੋਕੜ ਨੂੰ, ਆਪਣੀ ਵਿਰਾਸਤ ਨੂੰ ਅਗਰ ਸੰਭਾਲਣਾ ਹੈ ਤਾਂ ਆਪਣੇ ਨਿੱਜੀ ਅਹੰਕਾਰ, ਆਪਣੀ ਨਿੱਜੀ ਈਗੋ ਤੋਂ ਬਾਹਰ ਆਉਣਾ ਪਏਗਾ। ਹਰ ਘਰ ਦੇ ਵਿੱਚ ਝਗੜੇ, ਭਰਾ ਭਰਾ ਦੇ ਝਗੜੇ ਚੱਲ ਰਹੇ, ਪੜੋਸੀ ਪੜੋਸੀ ਦੇ ਵਿੱਚ ਝਗੜੇ ਚੱਲ ਰਹੇ, ਇਹਨਾਂ ਝਗੜਿਆਂ ਤੋਂ ਬਾਹਰ ਆਉਣਾ ਪਏਗਾ, ਸਾਨੂੰ ਆਪਣੇ ਅਹੰਕਾਰ ਤੋਂ ਬਾਹਰ ਆਉਣਾ ਪਏਗਾ। ਇਸ ਕਰਕੇ ਆਦਿ ਸ਼ੰਕਰਾਚਾਰਜ ਨੇ ਅਧਿਆਸ ਵਾਸਤੇ ਲਿਖਿਆ ਕਿ ਸਾਡੇ ਉੱਪਰ ਮਨ ਔਰ ਬੁੱਧੀ ਦਾ ਜੋ ਅਧਿਆਸ ਹੈ, ਜੋ ਪ੍ਰੋਜੈਕਸ਼ਨ ਹੈ, ਜੋ ਭਾਰ ਹੈ ਸਾਡੀ ਆਤਮਾ ਦੇ ਉੱਤੇ, ਉਹ ਜੀਵ ਆਤਮਾ ਮੌ ਨੇ ਦੱਬੀ ਹੋਈਏ, ਕਦੀ ਉਹਦੀ ਆਵਾਜ਼ ਵੀ ਸੁਣ ਕਰਕੇ ਵੇਖੀਏ, ਕਦੀ ਉਹਦੇ ਤੱਕ ਪਹੁੰਚੀਏ। ਇਸੇ ਕਰਕੇ ਜੌਨ ਬ੍ਰਾਈਟ ਆਖਦਾ ਕਿ ਜਦੋਂ ਮੈਂ ਹੌਲਾ ਹੋ ਗਿਆ, ਮੇਰਾ ਮਨ ਔਰ ਬੁੱਧੀ 'ਤੇ ਨਿਯੰਤਰਣ ਹੋ ਗਿਆ, ਮੈਂ ਉਹਨਾਂ ਤੋਂ ਉੱਪਰ ਹੋ ਗਿਆ, ਫਿਰ ਜਦੋਂ ਮੈਂ ਅੰਦਰ ਗਿਆ ਉਦੋਂ ਗੁਰੂ ਨੇ ਉੱਠ ਕਰਕੇ ਜੱਫੀਏ ਚੱਲਿਆ, ਆਓ ਵਤਸ, ਆ ਪੁੱਤਰ ਆ ਗਿਆ, ਤੇਰੀ ਉਡੀਕ ਕਰਦਾ ਸਾਂ ਪਿਆ, ਇਸ ਤੋਂ ਬਾਹਰ ਆਉਣਾ ਪਏਗਾ, ਸੂਹਾ ਵੇਸ ਲਾਉਣਾ ਪਏਗਾ, ਕਿਉਂਕਿ ਸੂਹਾ ਵੇਸ ਅਹੰਕਾਰ ਦਾ, ਸੂਹਾ ਵੇਸ ਸੰਸਾਰ ਦਾ, ਸੂਹਾ ਵੇਸ ਮਾਇਆ ਦਾ, ਭਾਵੇਂ ਉਹ ਮਾਇਆ ਜੜ ਹੋਵੇ ਭਾਵੇਂ ਚੇਤਨ ਹੋਵੇ, ਉਸ ਤੋਂ ਬਾਹਰ ਆਉਣਾ ਪਏਗਾ, ਕਿਸੇ ਤਰ੍ਹਾਂ ਦੇ ਲੋਭ ਤੋਂ ਬਾਹਰ ਆਉਣਾ ਪਏਗਾ, ਤਾਂ ਅਸੀਂ ਕਿਸੇ ਨੂੰ ਖਿਮਾ ਕਰ ਸਕਾਂਗੇ। ਗੱਲ ਪਹਿਰੇ ਖਿਮਾ ਸਿੰਗਾਰ ਤੀਜੇ ਪਾਤਸ਼ਾਹ ਕਹਿੰਦੇ ਹਨ ਇਹਨਾਂ ਦੀਆਂ ਅਗਲੀਆਂ ਤੁਕਾਂ ਵਿੱਚ, ਮਾਫ਼ ਕਰਨਾ, ਇਹਦਾ ਖਿਮਾ ਦਾ ਮਨੋਵਿਗਿਆਨ ਬੜਾ ਗਹਿਰਾ, ਇਹਨੂੰ ਸਮਝ ਲੈਣਾ। ਜੇ ਕਿਸੇ ਨੂੰ 1000 ਰੁਪਈਆ ਉਧਾਰ ਦਿੱਤਾ ਹੋਵੇ ਔਰ ਉਹਦੇ ਕੋਲ ਵਾਪਸ ਮੰਗੀਏ, ਉੱਥੇ ਅਧਿਕਾਰ ਹੈ, ਸਾਡਾ ਹੱਕ ਹੈ ਕਿ ਤੈਨੂੰ ਦਿੱਤਾ ਸੀ ਰੁਪਈਆ, ਮੈਨੂੰ ਲੋੜ ਹੈ, ਮੈਨੂੰ ਵਾਪਸ ਕਰ। ਜੇ ਉਹ ਵਾਪਸ ਨਹੀਂ ਦਿੰਦਾ ਤਾਂ ਕ੍ਰੋਧ ਆਏਗਾ, ਕ੍ਰੋਧ ਆਏਗਾ, ਗੁੱਸਾ ਆਏਗਾ, ਉੱਥੇ ਖਿਮਾ ਨਹੀਂ ਆਏਗੀ ਕਿ ਮੈਂ ਆਪਣੀ ਦਿੱਤੀ ਚੀਜ਼ ਮੰਗਣਾ ਪਿਆ, ਮੈਂ ਤੇਰੇ ਕੋਲ ਕੋਈ ਭੀਖ ਨਹੀਂ ਮੰਗਦਾ। ਪਰ ਜੇ ਹੱਕ ਛੱਡ ਦੇਈਏ, ਤੁਜਦੀਅਮ ਸਭਿਅ ਵਸਤੂ ਆ ਤੁਭਿਅਮ ਸਮਰਪਿਆਮੀ, ਇਹ ਮੇਰੇ ਸਤਿਗੁਰ ਸਾਰਾ ਤੇਰਾ ਦਿੱਤਾ ਹੋਇਆ ਤੈਨੂੰ ਸਮਰਪਣ ਕਰਦਾ ਪਿਆ, ਜੇ ਤੂੰ ਦੇ ਦੇ ਤਾਂ ਬਹੁਤ ਚੰਗਾ, जे ना दें तमी वाह वाह तेरी रजा विच राजी असी। उत्थे खिमा होएगी, किसे नूं दित्ते नहीं पैसे, उन जो ते कोल मंगीए और वो आखे माफ़ करना मेरे कोल है नहीं, फिर खिमा होएगी, गुस्सा नहीं होएगा, क्रोध उत्थे होएगा जिते हक समझ के जावांगे। इस करके पहले सूत्र नूं समझ लेना, मनुखी मनोविज्ञान है कि जिथे तुसी अधिकार समझ करके जाओगे उत्थे क्रोध आएगा, जिथे तुसी मंगते बन करके जाओगे, सतगुर कोल कदी जाना होवे ते मंगते बन के जाइए, सतगुर दे दें जे सुख दे तो तुझे ही आराधी, दुख भी तुझे ते आई, हर हाल तेरी आराधना करिए, तेनू चेते रखिए, तेरे से कोई हक नहीं, सतगुर दे दें ते तेरी रजा है, ना दें तम ही तू राजी रहन दी जुगत दस दई। भाई कटारा श्री सतगुर प्रताप सिंह जी दे पवित्र उपदेश दे विच श्रवण किया होएगा, एक दुकानदार सी, एक छोटे जे राशन दा दुकानदार, माफ करना, कटारा गुरु नानक देव जी दे दर्शन करन वास्ते जांदा सी पिया, और भाई लहना जी छोटे जे दुकानदार सन खडूर साहब दे विच, वो अपनी रोजी रोटी उत्थे कमांदे सन थोड़ा बहुत राशन वेच के। रात हो गई, भाई कटारा खडूर साहब ठहर गया, रात दा लंगर तैयार करना सी, किसे कोल पुछिया भी राशन कितों मिलेगा, ऐ नाल दी दुकान है इत्थों ले लो। भाई लहना जी दुकान दे उत्ते गया, जिन्ने को पैसे दा राशन लिया, आटा लिया, घ्यो लिया, जो लेना सी जरूरी वो लिया, जदों समान लिया नाल, हो जदों भाई लहना जी झूंगा देन लगे, अज भी कई जगह दे उत्ते पिंडां विच कई थावां ते झूंगा देन दी रवायत है, जे कोई नाम ही दे लाला बनिया ना दे तो उदों तो मंग के भी लिया, झूंगा दे लाला तू, झूंगा नहीं दिता। भाई लहना जी जदों झूंगा देन लगे तो भाई कटारे ने हाथ रोक लिया, ना भाई ये तो मेरा हक नहीं, जिन्हें पैसे तुहानू दिते उन्हें सौदा तुसी दिता वो ले लिया सी, इस तो वध मेरा हक नहीं, मेरे सतगुरु की सिख्या नहीं कभी किसी का पराए हक लेना, मैं कभी अपने जितना मेरा हक बनता उस तो वध पराया हक नहीं तुहाडे तो लेना, इहनू रख लै। भाई तू कि सिख है, भाई लहने ने पूछया, भाई कटारे तो तू कि सिख है, मैं गुरु नानक का सिख हाँ, बस जाग लग गई। माफ करना लहना अंगद बन गया गुरु नानक दे चरण छोह लग के, पर मैं आखना एक गुरु का सिख भाई कटारे ने उहदे अंदर जाग ला दिती, हर सिख दे अंदर, हर मनुख दे अंदर परमेश्वर दे प्रति प्रीत दा दुद्ध पिया, पर उहनू सतगुरु संत कोई योगी कोई पहुंचया होया फकीर उहदे अंदर बस एक बूंद जाग दी ला दे, नज़ारा बन जांदा है। भाई जेठा जी गोविंदवाल साहब जदों उसारी चलती सी भाई तीजे पातशाह दे समय घुगनिया वेचते सन, बहुत गरीबी का समा सी उन्हां दा, पर अंदर सत्कार सी सतगुरु वास्ते, सेवा और सिमरन का भाव सी, सतगुरां ने अपनी लड़की बीबी पानी दे नाल आनंद कार्ज कर दिता। वेले दी कुछ रौ रीतां हुंदियां ने, उस वेले दी रीत सी कि जेड़ा भी धी और जवाई जदों पहले दिन विआह करके फेरा पाण आउंदे उदों आके दरवाजे ते खड़े हो जांदे सन, अंदरों सस सौरा आउंदे सन और दहलीजां दे उत्ते आ करके पुछदे सन, पुत्र मंगो की चाहिए तुहानूं। उस परंपरा दे अधीन सतगुरु अमरदास जी माता खीवी जी उन्हां दे महल दोवे आए बाहर, भाई जेठा जी ते बीबी भाणी खलोते हुए दरवाजे दे उत्ते, ਅੰਦਰੋਂ ਆ ਕਰਕੇ ਤਾਂ ਗੁਰੂ ਅਮਰਦਾਸ ਜੀ ਨੇ ਆਖਿਆ, ਪੁੱਤਰ ਮੰਗੋ ਕੀ ਚਾਹੀਦਾ ਤੁਹਾਨੂੰ। ਵਿਰਾਗੀ ਹੋ ਗਏ ਭਾਈ ਜੇਠਾ ਜੀ, ਕੀ ਮੰਗਾਂ ਮੇਰੇ ਸਤਿਗੁਰ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀੜੇ ਕਰਮ ਕਿਰਮ, ਸਤਿਗੁਰ ਸਰਨਾਈ ਕਰ ਦਿਆ ਨਾਮ ਪਰਗਾਸ, ਮੇਰੇ ਮੀਤ ਗੁਰਦੇਵ ਮੁਖ ਰਾਮ ਨਾਮ ਪਰਗਾਸ। ਇਹ ਮੇਰੇ ਗੁਰੂ ਪਿਤਾ, ਜੇ ਤੂੰ ਦੇਣਾ ਤਾਂ ਇਹ ਲੈ ਝੋਲੀ ਅੱਡੀਏ, ਮੇਰਾ ਅੰਤਸ ਪ੍ਰਕਾਸ਼ਿਤ ਕਰ ਦੇ, ਮੈਨੂੰ ਸੰਸਾਰ ਦੀ ਭੁੱਖ ਨਾ ਰਵੇ, ਇਹ ਮੇਰਾ ਸੂਹਾ ਵੇਸ ਲਾ ਦੇ ਤੂੰ, ਮੇਰੇ ਅੰਤਸ ਦੇ ਵਿੱਚ ਪ੍ਰਕਾਸ਼ ਖੰਡੇਰ ਦੇ। ਸਾਰੇ ਗੱਜ ਕੇ ਆਖੋ ਧੰਨ ਸਤਿਗੁਰ ਜਗਜੀਤ ਸਿੰਘ ਜੀ। ਇੱਕ ਵਾਰ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਤੋਂ ਬਾਅਦ ਸਤਿਗੁਰ ਪ੍ਰਤਾਪ ਸਿੰਘ ਜੀ ਨੇ ਜਦੋਂ ਜੀਵਨ ਨਗਰ ਦਾ ਇਲਾਕਾ ਸਾਰਾ ਵਸਾਇਆ, ਜ਼ਮੀਨਾਂ ਦੀ ਵੰਡ ਕਰਦੇ ਸਨ ਪਏ, ਉਸੇ ਸਿਲਸਿਲੇ ਵਿੱਚ ਸਾਰਿਆਂ ਨੂੰ ਮੁਰੱਬੇ ਕਿੱਲਿਆਂ ਦੀ ਵੰਡ ਹੋ ਰਹੀ ਸੀ, ਖੁੱਲ੍ਹੇ ਗੱਫੇ ਵਰਤਾਏ ਜਾ ਰਹੇ ਸਨ। ਉਸਤਾਦ ਨੱਥਾ ਸਿੰਘ ਨੂੰ ਕੋਲ ਬੁਲਾ ਕਰਕੇ ਸਤਿਗੁਰਾਂ ਨੇ, ਸਤਿਗੁਰ ਪ੍ਰਤਾਪ ਸਿੰਘ ਜੀ ਨੇ ਆਖਿਆ ਕਿ ਜਾ ਕੇ ਵੱਡੇ ਕਾਕੇ ਉਹਨੂੰ ਪੁੱਛ ਲਈ ਉਹਨੂੰ ਕੀ ਚਾਹੀਦਾ, ਇਹ ਨਾ ਹੋਵੇ ਕੱਲ੍ਹ ਨੂੰ ਫਿਰ ਭਰੋਸਾ ਕਰੇ ਕਿ ਤੁਸੀਂ ਮੈਨੂੰ ਇਹ ਨਹੀਂ ਦਿੱਤਾ, ਜਾਂ ਪੁੱਛ ਲਈ ਵੱਡੇ ਕਾਕੇ ਨੂੰ ਕੀ ਚਾਹੀਦਾ ਉਹਨੂੰ ਵੀ ਦੇ ਦੇਈਏ। ਸਤਿਗੁਰ ਸੱਚੇ ਪਾਤਸ਼ਾਹ ਬੇਅੰਤ ਪਾਤਸ਼ਾਹ ਸਨ, ਉਦੋਂ ਅਜੇ ਗੁਰੂ ਨਹੀਂ ਸਨ ਬਣੇ, ਪਰ ਜਦੋਂ ਉਸਤਾਦ ਨੱਥਾ ਸਿੰਘ ਜੀ ਆਏ, ਆ ਕਰਕੇ ਗੁਰੂ ਪਿਤਾ ਦਾ ਇਹ ਸੰਦੇਸ਼ ਦਿੱਤਾ ਕਿ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤਾ, ਤੁਹਾਨੂੰ ਕੀ ਚਾਹੀਦਾ ਦੱਸ ਦਿਓ, ਦੇ ਦੇਈਏ। ਅਤੇ ਕਛਹਿਰੇ ਨੂੰ ਹੱਥ ਲਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ, ਮੈਨੂੰ ਮੇਰੇ ਗੁਰੂ ਪਿਤਾ ਨੇ ਇਹ ਸਿੱਖੀ ਦੇ ਦਿੱਤੀ, ਮੈਂ ਧੰਨ ਹੋ ਗਿਆ, ਸਾਰੇ ਜਨਮ ਮੇਰੇ ਸਫਲ ਹੋ ਗਿਆ, ਇਸ ਤੋਂ ਵੱਡੀ ਚੀਜ਼ ਹੋਰ ਕੀ ਚਾਹੀਦੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਇੱਕ ਵਾਰ ਗੱਜ ਕੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਜੀ। ਭਾਈ ਜਮੀਤ ਸਿੰਘ ਗਿੱਲ ਇਹਨਾਂ ਦੇ ਸਾਥੀ ਸਨ, ਜਿਸ ਪਲਟਨ ਦੇ ਵਿੱਚ ਇਹ ਸਨ, ਮਹਾਰਾਜਾ ਰਣਜੀਤ ਸਿੰਘ ਦੀ ਜਿਸ ਪਲਟਨ ਦੇ ਵਿੱਚ, ਉਹਦੇ ਵਿੱਚ ਉਹ ਵੀ ਸੀ ਔਰ ਇਹਨਾਂ ਤੋਂ ਸੀਨੀਅਰ ਸੀ, ਗ੍ਰੇਡ ਵਾਈਜ਼ ਉਮਰ ਵਿੱਚ ਵੀ ਵੱਡੇ ਸੀ। ਜਦੋਂ ਪਿਸ਼ੌਰ ਜਾਂਦਿਆਂ ਹੋਇਆਂ ਹਜ਼ਰੋਂ ਠਹਿਰੇ, ਸਤਿਗੁਰ ਬਾਲਕ ਸਿੰਘ ਨੂੰ ਮਿਲਣ ਵਾਸਤੇ ਵੀ ਪਹਿਲਾਂ ਗਏ ਬਾਬਾ ਜਮੀਤ ਸਿੰਘ ਜੀ, ਆਪਣੇ ਕੁਝ ਸਾਥੀਆਂ ਦੇ ਨਾਲ ਗਏ, ਜਾ ਕਰਕੇ ਦਰਸ਼ਨ ਕੀਤਾ, ਜਿਵੇਂ ਕੋਈ ਕੈਜੂਅਲ ਅਸੀਂ ਵੀ ਕਿਧਰੇ ਜਾਂਦੇ ਹਾਂ, ਪਤਾ ਲੱਗੇ ਕੋਈ ਮੰਦਰ ਹੈ, ਕੋਈ ਦੇਵਰ ਹੈ, ਕੋਈ ਗੁਰਦੁਆਰਾ ਹੈ, ਕੋਈ ਸੰਤ ਨੇ, ਜਾ ਕੇ ਨਮਸਕਾਰ ਕੀਤੀ ਅਤੇ ਆ ਗਏ। ਦੂਜੇ ਦਿਨ ਸਤਿਗੁਰ ਸੱਚੇ ਪਾਤਸ਼ਾਹ ਗਏ, ਸਤਿਗੁਰ ਰਾਮ ਸਿੰਘ ਜੀ ਗਏ ਤਾਂ ਉੱਠ ਕਰਕੇ ਖਲੋ ਗਏ, ਆਓ ਠਾਕੁਰ ਜੀ ਤੁਹਾਨੂੰ ਉਡੀਕਦੇ ਸਾਂ। ਸਾਰਾ ਕੁਛ ਉਹਨਾਂ ਨੂੰ ਦੇ ਦਿੱਤਾ ਸਤਿਗੁਰ ਰਾਮ ਸਿੰਘ ਨੂੰ, ਸਾਰੀ ਵਿਧੀ ਵਿਧਾਨ ਦੇ ਨਾਲ ਗੁਰਿਆਈ ਉਹਨਾਂ ਨੂੰ ਦੇ ਦਿੱਤੀ। ਸਾਰੀ ਜ਼ਿੰਦਗੀ ਭਾਈ ਜਮੀਤ ਸਿੰਘ ਗਿੱਲ ਨੂੰ ਇਸ ਚੀਜ਼ ਦਾ ਸ਼ਿਕਵਾ ਰਿਹਾ, ਇਸ ਚੀਜ਼ ਦਾ ਗਿਲਾ ਰਿਹਾ। ਸਤਿਗੁਰ ਰਾਮ ਸਿੰਘ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਦੱਸੋ, ਮੈਂ ਤੁਹਾਡੇ ਤੋਂ ਵੱਡਾ ਉਮਰ ਦੇ ਵਿੱਚ, ਇਸ ਪਲਟਨ ਦੇ ਵਿੱਚ ਵੀ ਮੈਂ ਤੁਹਾਡੇ ਤੋਂ ਸੀਨੀਅਰ ਹਾਂ। ਸਤਿਗੁਰ ਬਾਲਕ ਸਿੰਘ ਨੂੰ ਮਿਲਣ ਵਾਸਤੇ ਦਰਸ਼ਨ ਕਰਨ ਮੈਂ ਪਹਿਲਾਂ ਗਿਆ, ਦੱਸੋ ਮੈਨੂੰ ਨਹੀਂ ਉਹਨਾਂ ਕੁਝ ਦਿੱਤਾ, ਸਾਰੀ ਦਾਤ ਤੁਹਾਨੂੰ ਦੇ ਦਿੱਤੀ। ਇੱਕ ਵਾਰ ਸੱਚੇ ਪਾਤਸ਼ਾਹ ਨੇ ਸੁਣ ਲਿਆ, ਦੂਜੀ ਵਾਰੀ ਫਿਰ ਜਦੋਂ ਇਸੇ ਤਰ੍ਹਾਂ ਸ਼ਿਕਾਇਤ ਕੀਤੀ, ਉਦੋਂ ਰੋਹ ਦੇ ਵਿੱਚ ਆ ਗਿਆ। ਉਹ ਸੱਚੇ ਪਾਤਸ਼ਾਹ ਆਖਦੇ ਹਨ, ਉਹ ਸੰਤ ਜਮੀਤ ਸਿੰਘ ਜੀ, ਤੁਹਾਡੇ ਕੋਲੋਂ ਭਾਣਾ ਪਰਮੇਸ਼ੁਰ ਦਾ ਸਿਆ ਨਹੀਂ ਜਾਣਾ, ਨਾ ਸਮਝਣਾ ਕੀ ਹੈ ਗੁਰਿਆਈ ਮਿਲੀ ਹੈ, ਕੋਈ ਰਾਜ ਦੀ ਸੱਤਾ ਮਿਲ ਗਈ, ਕੋਈ ਤਾਜ ਮਿਲ ਗਿਆ, ਸਾਰੇ ਪਰਿਵਾਰ ਤੋਂ, ਆਪਣੇ ਪਰਿਵਾਰ ਤੋਂ, ਆਪਣੇ ਸਿੱਖਾਂ ਤੋਂ, ਸਾਰਿਆਂ ਤੋਂ ਦੂਰ ਦੇਸ਼ ਵਿਦੇਸ਼ 'ਤੇ ਭਰਮਣ ਕਰਨੇ ਪੈਣੇ, ਦਰ ਦਰ ਕਿੱਥੇ ਅੰਗਰੇਜ਼ਾਂ ਦੇ ਗ੍ਰਿਫਤ ਦੇ ਵਿੱਚ ਰਹਿ ਕਰਕੇ ਯਾਤਰਾਵਾਂ ਕਰਨੀਆਂ ਪੈਣੀਆਂ, ਬਹੁਤ ਕਸ਼ਟ ਕੰਢਿਆਂ ਦੇ ਉੱਤੇ, ਭਾਲਿਆਂ ਦੀ ਨੋਕਾਂ ਦੇ ਉੱਤੇ ਟੁਰਨਾ ਪੈਣਾ, ਤੁਹਾਡੇ ਤੋਂ ਸਿਆ ਨਹੀਂ ਸੀ ਜਾਣਾ, ਔਰ ਇਹ ਪਤਾ ਸਤਿਗੁਰਾਂ ਨੂੰ, ਇਸ ਕਰਕੇ ਇਹ ਦਾਤ ਉਹਨਾਂ ਨੇ ਸ਼ਾਇਦ ਮੈਨੂੰ ਅਤਾ ਕਰ ਦਿੱਤੀ। ਇਹ ਪਰਮੇਸ਼ੁਰ ਦੀ ਇੱਕ ਰਜਾ ਐਸੀ ਹੈ, कि अगर बाहर का कोई भी जिन्हों कहने अनरिक्वायर्ड ऑब्जेक्ट जिद कोई मक्खी मच्छर कोई डस्ट अगर वड़ जाती उस वेले निछ आती है। ये प्रकृति चाहती है कि बाहर की चीज़ तेरे अंदर जा रही है, इनू कढ। साध संगत जी, ये छोटा जहा एक दृष्टांत कि बाहर की चीज़ नू अंदर एक्सैप्ट नहीं करता, अंदर स्वीकार नहीं करता, उनू बाहर कढ़न की कोशिश करने। डॉक्टर कहते हैं, वैद कहते हैं कि अगर जुकाम लगे खांसी लगी है तो समझ लेना कि वो तुहाडे अंदर इन्फेक्शन हो गया, अंदर रोग ग्रस्त हो रहा है। उनू जुकाम राया कफ राई बाहर कुदरत कढ़नी चाहती है। इनू जिन्ना हो सके बाहर कढ़ दियो, उस संयम दे नाल रहो तो उसी रोग मुक्त हो जाओगे। सतगुर दे नाल मिलन दी भी विधि बिल्कुल इसे तरीके दी। ये संसार बाहर दा ऑब्जेक्ट है। तीजे पातशाह जी कहिंदे हन कि सूहा वेस उतार तरे। ये जड़ा संसार दा वेस है, ये जड़ा लाल रंग है उतार के रख दे, ये अहंकार दी निशानी है। तू जदों तक जीवंदा रहेगा उदों तक जोड़दा रहेगा। हुण 50 करोड़ हो गए, हुण 55 करोड़ हो गए, जोड़दे जोड़दे ही एक दिन श्वास निकल जाने। बंद हुई आँखें तो लाखें किस काम की, कुछ असर नहीं रहना फिर उस चीज़ का तेरे उत्ते, तू फिर खाली आती। इस करके जदों दुनिया नू जितन दी कामना लै करके विश्व विजेता सिकंदर जदों यूनान तो चलिया हिंदुस्तान आया, उन्हूं पता लगा कि हिंदुस्तान विच पहुंचे हुए संत फकीर ने सेल्यूकस दा सेनापति सी, बहुत समझदार सी। उन्हें सेल्यूकस ने आख्या कि किसी फकीर को तू कुछ ले लै जाके, जे तू जितना तो सिर्फ हथियारों के सिर पर नहीं जितया जा सकता, किसी संत को चला जा, फकीर को चला जा, जे कुछ दात दे दे शायद तेनू मिल जाए कुछ तेरी झोली दे विच। ब्यासा दे कंडे दे एक नंग तलंग फकीर रहिंदे सी, उहदे कोल चला गया। सियाल दी रुत सी, सवेरे संत इशनान करके बैठे हो रेते दे उत्ते, धुप दा सेवन करदे सन, समाधी लगी हुई सी। सिकंदर पहुंचिया पूरा काफला लै करके, अगे वजीर ने जा करके मत्था टेक करके तो फकीर ने आख्या कि ऐ फकीर वेख तेरे दर दे उत्ते कौन आया, विश्व विजेता अलेक्जेंडर सिकंदर आया तेरे दर दे उत्ते मत्था टेकन, तेनू आया तू मंग लै की तेनू चाहिए। आंदे अच्छा केड़ा सिकंदर है, जरा आओ इत्थे मेरे कोल लियाओ। घोड़े तो उतर करके आया, नमस्कार करके जो बह गया, आखदा तू मैनू देना चाहना कुछ? आंदे हाँ मैं देना चाहना, मेरे कोल बहुत कुछ है, अद्धी दुनिया मैं जित ली, बाकी दी जिहड़ी अद्धी रहिंदी उह भी मेरे तो दूर नहीं है, बहुत थोड़े समय के अंदर मैं सारे नू फतेह कर लांगा। अच्छा तू मेरे एक सवाल का जवाब दे, सपोज कर मन लै तू रेगिस्तान दे विचों लंघदा होवे पिया, दूर दूर तक पानी ना होवे, तू तरियाया होवे, प्यास दे नाल तेरी जान सुकदी पई होवे, तेरी जान निकलन वाली होवे, और मेरे कोल एक गड़वा पानी होवे, तू मेरे कोल आएगा, मैं तेरे कोल उदों मुल मंगांगा। मैं अज तेरे तो जो मुल मंग लां, तू समझ तू तरियाया है, तेरी जान निकलन वाली है, और मैं तेनू आखा कि इस पानी का मुल दे, तू कि मुल तार सकना। सिकंदर सोचन लग पिया, आंदे पानी की कीमत तो ज़्यादा नहीं, पर मैं 10,000 स्वर्ण मुद्रावां तुहानू दे सकना। तो फकीर हस पिया, आंदे तू इना मूर्ख व्यापारी मैनू समझ लिया, दुकानदार गाहक नू वेख के मुल लांदा है, जे पता होवे गाहक बड़ा गर्म है, जो मंगी वह दे सकदा है, दुनिया नू जितन दी कामना लै करके चलिया होया सिकंदर मेरे सामने, मौत उहदे कंठ तक आ गई होई है, मेरे कोल पानी है, तेनू मैं जिंदा कर सकना, तेनू मैं एक अभयदान दे सकना, जीवन दान दे सकना, ਉਹ ਮੈਂ 10,000 ਸਵਰਨ ਮੁਦਰਾਵਾਂ ਦੇ ਤੈਨੂੰ ਮੈਂ ਪਾਣੀ ਵੇਚ ਦਿਆਂਗਾ, ਮੈਂ ਨਾ ਵੇਚਾਂ। ਆਂਦਾ ਫਿਰ ਮੈਂ ਤੁਹਾਨੂੰ 1,00,000 ਸਵਰਨ ਮੁਦਰਾਵਾਂ ਦੇ ਸਕਣਾ। ਆਂਦਾ ਮੈਂ ਫਿਰ ਵੀ ਨਾ ਵੇਚਾਂ। ਆਂਦਾ ਫਿਰ ਮੈਂ ਤੁਹਾਨੂੰ ਅੱਧਾ ਰਾਜ ਦੇ ਸਕਣਾ। ਆਂਦਾ ਫਿਰ ਵੀ ਨਾ ਵੇਚਾਂ। ਆਂਦਾ ਮੈਂ ਸਾਰਾ ਦਾ ਸਾਰਾ ਰਾਜ ਦੇ ਦਿਆਂਗਾ ਪਰ ਆਪਣੀ ਜਾਨ ਬਚਾ ਲਾਂਗਾ। ਅਤੇ ਹੱਸ ਪਿਆ ਫਕੀਰ, ਆਂਦਾ ਏ ਸਿਕੰਦਰ, ਤੂੰ ਸਾਰੀ ਦੁਨੀਆ ਨੂੰ ਫਤਿਹ ਕਰਨ ਦੀ ਜਿਸ ਮਹੱਤਵਾਕਾਂਸ਼ਾ ਨੂੰ ਲੈ ਕੇ ਚੱਲਿਆ, ਰੋਜ਼ ਲੱਖਾਂ ਦਾ ਖੂਨ ਵਗਾਨਾ, ਆਪਣਿਆਂ ਦਾ ਵੀ ਬਗਾਨਿਆਂ ਦਾ ਵੀ, ਤੇਰੇ ਸਮਸਤ ਵੈਭਵ, ਤੇਰੀ ਸਮਸਤ ਕਾਮਨਾ, ਤੇਰੀ ਸਮਸਤ ਫੌਜ, ਤੇਰਾ ਜਿੰਨਾ ਪਸਾਰਾ ਲਾਭ ਲਸ਼ਕਰ, ਸਾਰਿਆਂ ਦੀ ਕੀਮਤ ਬਸ ਮੇਰਾ ਇੱਕ ਗੜਵਾ ਪਾਣੀ। ਔਰ ਮੇਰੇ ਸਾਹਮਣੇ ਆ ਦੇਖ, ਬਿਆਸਾ ਨਦੀ ਵਗ ਰਹੀ ਹੈ, ਪਰਮੇਸ਼ਵਰ ਦੀ ਕਿਰਪਾ ਦੇ ਨਾਲ ਅਥਾਹ ਜਲ ਰਾਸੀ, ਤੁਮੇ ਆ ਜਾ। ਇਹ ਰਾਜਸੀ ਵੇਸ਼ ਜਿਹੜਾ ਕੱਪੜੇ ਲਾਹ ਦੇ, ਇੱਥੇ ਬਹਿ ਜਾ ਮੇਰੇ ਨਾਲ ਹੀ, ਨੰਗ ਤੜੰਗ ਹੋ ਕੇ ਬਾਕੀ ਸਾਰਿਆਂ ਨੂੰ ਜਾਣ ਦੇ, ਜੀਵਨ ਦਾ ਆਨੰਦ ਤੇ ਇੱਥੇ ਆਏਗਾ ਤੈਨੂੰ। ਤਾਂ ਤੀਜੇ ਪਾਤਸ਼ਾਹ ਕਹਿੰਦੇ ਹਨ ਕਿ ਸੂਹਾ ਵੇਸ਼ ਜੇ ਸਤਿਗੁਰੂ ਨੂੰ ਮਿਲਣਾ ਤਾਂ ਉਹ ਪਤਾਰ ਏ, ਉਹ ਐਸਾ ਪ੍ਰੀਤਮ ਏ ਜਿਹਦੇ ਕੋਲ ਤੂੰ ਆਪਣਾ ਅਹੰਕਾਰ ਲੈ ਕਰਕੇ, ਆਪਣਾ ਤਾਮ ਜਾਮ, ਆਪਣਾ ਵੈਭਵ ਲੈ ਕਰਕੇ ਅਗਰ ਸਤਿਗੁਰ ਦੇ ਕੋਲ ਗਏ, ਉਹਨੇ ਅੰਗੀਕਾਰ ਨਹੀਂ ਕਰਨਾ, ਉਹਨੇ ਸਵੀਕਾਰ ਨਹੀਂ ਕਰਨਾ। ਤੇਰੇ ਪੂਰਬਲੇ ਚੰਗੇ ਕਰਮ ਸਨ ਕਿ ਇੱਕ ਪੂਰਨ ਸਤਿਗੁਰ ਤੈਨੂੰ ਮਿਲ ਗਿਆ, ਪਰ ਅਗਲੀ ਗੱਲ ਜੇ ਤੂੰ ਚਾਹੁੰਦਾ ਕਿ ਸਤਿਗੁਰ ਦੀ ਕਿਰਪਾ ਦੇ ਨਾਲ ਇੱਕ ਐਸਾ ਤੱਤ ਗਿਆਨ ਅੰਦਰ ਆ ਜਾਏ, ਅੰਦਰ ਦੀ ਪ੍ਰਗਿਆ ਵਿਕਸਿਤ ਹੋ ਜਾਏ, ਅਤੇ ਫਿਰ ਇਹ ਸੰਸਾਰ ਦਾ ਵਿਖਾਵਾ ਛੱਡ ਦਈਂ, ਅਹੰਕਾਰ ਨੂੰ ਜਲਾ ਦਈਂ, ਤੀਲੀ ਲਾ ਦਈਂ। ਗੁਰੂ ਰਾਮ ਸਿੰਘ ਨੇ ਆਖਿਆ ਸੀ, ਕੂਕਿਓ ਆਪਣੇ ਅੰਦਰ ਕਦੀ ਅਹੰਕਾਰ ਨਾ ਲਿਆਉਣ ਦੇਣਾ। ਜੇ ਤੁਸੀਂ ਚੰਗੇ ਰਹੇ ਮੈਨੂੰ ਮਾੜਿਆਂ ਕਿਸੇ ਨੇ ਨਹੀਂ ਆਖਣਾ। ਗਰਵ ਨਾਲ ਸਾਰੇ ਕਹੋ ਅਸੀਂ ਨਾਮਧਾਰੀ ਹਾਂ, ਜਿੱਥੇ ਜਾਓ, ਜਿਹੜੇ ਸ਼ਹਿਰ ਪਿੰਡ ਕਸਬੇ ਦੇ ਵਿੱਚ, ਆਪਣਿਆਂ ਦੇ ਵਿੱਚ ਜਿੱਥੇ ਵੀ ਪਾਓ, ਕਦੇ ਸ਼ਰਮਿੰਦਾ ਨਾ ਹੋਣਾ ਪਵੇ, ਕੋਈ ਐਸਾ ਕਰਮ ਨਾ ਕੀਤਾ ਜਾਏ ਜਿਹਦੇ ਨਾਲ ਮੇਰੇ ਸਤਿਗੁਰ ਨੂੰ ਸ਼ਰਮਿੰਦਾ ਹੋਣਾ ਪਵੇ। ਸਾਰੇ ਅਸੀਂ ਆਖੀਏ ਅਸੀਂ ਸਤਿਗੁਰ ਦੇ ਹਾਂ, ਮੇਰਾ ਸਤਿਗੁਰ ਉੱਚਾ, ਉਹਨੇ ਸਾਰੇ ਸਿੱਖਾਂ ਨੂੰ ਉੱਚਾ ਬਣਾਇਆ, ਇੱਕ ਐਸੀ ਸਿੱਖਿਆ, ਇੱਕ ਐਸਾ ਆਤਮਕ ਗਿਆਨ ਦਿੱਤਾ ਕਿ ਸਾਰੇ ਉਸ ਤੋਂ ਉੱਪਰ ਅਸੀਂ ਸੰਸਾਰ ਦੇ ਲੋਭ ਤੋਂ, ਸੰਸਾਰ ਦੇ ਜੋ ਲੇਸ ਹੈ ਉਸ ਤੋਂ ਉੱਪਰ ਆ ਗਏ। ਜੈਸੇ ਜਲ ਮਹਿ ਕਮਲ ਨਿਰਾਲਮ, ਜਲ ਦਾ ਪਾਣੀ, ਤਲਾਅ ਦਾ, ਸਰੋਵਰ ਦਾ ਜਿੰਨਾ ਮਰਜ਼ੀ ਉੱਚਾ ਹੋਈ ਜਾਏ, ਕਮਲ ਆਪਣੇ ਆਪ ਉਨਾ ਉੱਚਾ ਹੋਈ ਜਾਂਦਾ। ਇੱਕ ਵਿਧੀ ਦਿੱਤੀ, ਇੱਕ ਵਿਧੀ ਐਸੀ ਕਰ ਦਿੱਤੀ ਕਿ ਸਾਰੇ ਸੰਸਾਰ ਦੀ ਆਸਕਤੀਆਂ ਨੂੰ ਤਿਆਗ ਕੇ ਫਿਰ ਚਲੋ ਗੁਰੂ ਦੇ ਪਾਸੇ, ਇੱਕ ਪੈਂਡਾ ਜਾਏ ਚੱਲ, ਉਹ ਵੇਲਾ ਉਦੋਂ ਵਾਸਤੇ ਇਹ ਗੱਲ ਆਖੀ ਗਈ ਹੈ। ਫਿਰ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ ਉਦਾਸੀ ਦੇ ਉੱਤੇ ਨਿਕਲੇ, ਯਾਤਰਾ ਕਰਦੇ ਹੋਏ ਜਦੋਂ ਪਾਣੀਪਤ ਦੇ ਕੋਲ ਪਹੁੰਚੇ, ਸੂਫੀ ਫਕੀਰ ਸਰਫ ਉੱਥੇ ਰਹਿੰਦਾ ਸੀ, ਬਹੁਤ ਮਸ਼ਹੂਰ ਸੀ, ਮੰਨਿਆ ਪਰਮੰਨਿਆ। ਉਹਦੇ ਚੇਲਿਆਂ ਨੇ ਆ ਕਰਕੇ ਅਰਜ਼ ਕੀਤੀ ਕਿ ਫਕੀਰ ਸਾਹਿਬ, ਪਤਾ ਲੱਗਾ ਇੱਕ ਨਾਨਕ ਫਕੀਰ ਵੀ ਆਇਆ, ਬੜਾ ਨਿਵੇਕਲੇ ਜੇ ਉਹਦੀ ਵੇਸ਼ਭੂਸ਼ਾ ਹੈ, ਜੇ ਤੁਸੀਂ ਵੀ ਆ ਜਾਓ, ਤੁਸੀਂ ਮਿਲੋ, ਜੇ ਤੁਹਾਡੀ ਦੋਵਾਂ ਦੀ, ਮਹਾਂਪੁਰਸ਼ਾਂ ਦੀ ਕੋਈ ਵਾਰਤਾ ਹੋਏਗੀ, ਕੋਈ ਬਚਨ ਹੋਏਗਾ, ਕੁਛ ਨਾ ਕੁਛ ਸਾਨੂੰ ਵੀ ਲਾਭ ਹੋ ਜਾਏਗਾ। ਤੁਸੀਂ ਆਓ ਚੱਲੀਏ ਮਿਲੀਏ। ਸੂਫੀ ਫਕੀਰ ਉੱਠਿਆ ਉੱਥੋਂ, ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਇਆ, ਨਮਸਕਾਰ ਕੀਤੀ, ਨਮਸਕਾਰ ਕਰਕੇ ਬਹਿ ਗਿਆ ਅਤੇ ਪੁੱਛਿਆ ਗੁਰੂ ਨਾਨਕ ਪਾਤਸ਼ਾਹ ਤੋਂ, ਸੁਮਾਹ ਮੁਕਾਮ ਕੁਜਾ ਅਸਤ, ਸੁਮਾਹ ਤੁਹਾਡਾ ਮੁਕਾਮ ਘਰ, ਕੁਜਾ ਕਿੱਥੇ, ਅਸਤ ਹੈ, ਤੁਹਾਡਾ ਘਰ ਕਿੱਥੇ ਹੈ, ਕਿੱਥੋਂ ਤੋਂ ਰਹਿਣ ਵਾਲੇ ਹੋ, ਕਿੱਥੋਂ ਆਏ ਹੋ? ਗੁਰੂ ਨਾਨਕ ਹੱਸ ਪਏ, ਇਹ ਸੂਫੀ ਫਕੀਰ ਤੂੰ ਹਵਾਵਾਂ ਤੋਂ ਉਹਦਾ ਘਰ ਪੁੱਛ ਲਿਆ। ਵਗਦੇ ਹੋਏ ਦਰਿਆਵਾਂ ਦਾ ਕੋਈ ਮੁਕਾਮ ਨਹੀਂ ਹੁੰਦਾ, ਕੋਈ ਘਰ ਨਹੀਂ ਹੁੰਦਾ। ਜਿਸ ਸਾਗਰ ਤੋਂ ਬੂੰਦ ਬਣ ਕਰਕੇ ਕਦੀ ਉੱਠੇ, ਉਸੇ ਸਾਗਰ ਦਾ ਮਿਲਣ ਦਰਿਆਵਾਂ ਦਾ ਲਕਸ਼ ਹੁੰਦਾ, ਦਰਿਆਵਾਂ ਦਾ ਮਿਸ਼ਨ ਹੁੰਦਾ ਕਿ ਸਾਗਰ ਦੇ ਅੰਕ ਵਿੱਚ ਸਮਾ ਜਾਈਏ। ਕਿਸੇ ਸਿੱਖ ਦਾ ਮੰਤਵ ਹੁੰਦਾ ਕਿ ਸਤਿਗੁਰ ਦੇ ਚਰਨਾਂ ਵਿੱਚ ਸਮਰਪਿਤ ਹੋ ਜਾਈਏ। ਸਤਿਗੁਰੂ ਸਿੱਖ ਦੇ ਬਾਬਤ ਇੱਕੋ ਹੀ ਮਾਨਤਾ ਕਿ ਗੁਰਸਿੱਖ ਜਦੋਂ ਸਤਿਗੁਰ ਦੇ ਕੋਲ ਜਾਏ, ਇੱਕੋ ਹੀ ਚੀਜ਼ ਦੀ ਮੰਗ ਕਰੇ ਕਿ ਮੇਰੇ ਸਤਿਗੁਰ ਮੈਨੂੰ ਹਰ ਹਾਲ ਅੰਦਰ ਮੇਰਾ ਰੌਸ਼ਨ ਕਰੀ। ਜੋ ਹੁਣੇ ਹੀ ਤੁਸੀਂ ਸੁਣਿਆ ਕਿ ਭਾਈ ਜੇਠਾ ਜੀ ਨੇ ਮੰਗਿਆ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਮੈਨੂੰ ਪ੍ਰਕਾਸ਼ ਦੇ ਦੇ। ਮੇਰੇ ਸਤਿਗੁਰ ਤੇਰੇ ਕੋਲ ਤੇ ਪੂਰੀ ਮਸ਼ਾਲ ਹੈ ਬਲਦੀ ਹੋਈ। ਕਬੀਰਾ ਖੜਾ ਬਾਜ਼ਾਰ ਮੇ ਲੀਏ ਲੁਕਾਠੀ ਹਾਥ, ਜੋ ਘਰ ਜਾ ਰਹੇ ਆਪਣਾ ਚਲੇ ਹਮਾਰੇ ਸਾਥ। ਖੜਾ ਹੈ ਕਬੀਰ, ਖੜਾ ਹੈ ਸਤਿਗੁਰ, ਸਾਰੇ ਗੁਰੂ ਪੀਰ ਖੜੇ ਹੁੰਦੇ ਹਨ ਕਿ ਆਪਣੇ ਸਿੱਖ ਦਾ ਅਹੰਕਾਰ ਨੂੰ ਜਲਾ ਦੇਈਏ। ਅਗਰ ਕੋਈ ਗੁਰਸਿੱਖ ਸਤਿਗੁਰ ਦੇ ਕੋਲ ਜਾਂਦਾ ਤਾਂ ਇੱਕੋ ਹੀ ਚੀਜ਼ ਮੰਗੇ ਕਿ ਮੇਰੇ ਸਤਿਗੁਰ ਮੈਨੂੰ ਬਸ ਇੱਕ ਚਿਨਗ, ਮੈਨੂੰ ਸਿਰਫ ਇੱਕ ਚਿਨਗਾਰੀ। ਤੇਰੇ ਕੋਲ ਤਾਂ ਅੱਗ ਦਾ ਭੰਡਾਰ ਹੈ, ਤੇਰੇ ਕੋਲ ਤਾਂ ਪੂਰੀ ਮਸ਼ਾਲ ਹੈ, ਇੱਕ ਚਿਨਗਾਰੀ ਦੇ ਦੇ, ਮੈਂ ਆਪਣੇ ਅਹੰਕਾਰ ਨੂੰ ਜਲਾ ਸਕਾਂ। ਔਰ ਸਤਿਗੁਰ ਉਹਦਾ ਸਾਰਾ ਅੰਤਸ ਪ੍ਰਕਾਸ਼ ਦੇ ਨਾਲ ਉਹਦਾ ਘਰ ਭਰ ਜਾਏ। ਇਹ ਇੱਕ ਐਸਾ ਰਿਸ਼ਤਾ ਹੈ ਜੋ ਦੁਨੀਆਂ ਦੇ ਵਿੱਚ ਕਿਸੇ ਹੋਰ ਰਿਸ਼ਤੇ ਦੇ ਵਿੱਚ ਵੇਖਣ ਨੂੰ ਨਹੀਂ ਮਿਲੇਗਾ। ਸਾਰੇ ਪਾਸੇ ਮੋਹ ਦੇ ਰਿਸ਼ਤੇ ਹੋਣਗੇ, ਕਾਮਨਾ ਦੇ ਰਿਸ਼ਤੇ ਹੋਣਗੇ। ਇਸੇ ਕਰਕੇ ਦੁਨੀਆ ਹਿੰਦੁਸਤਾਨ ਦੇ ਪਾਸੇ ਦੌੜਦੀ ਰਹੀ। ਓਪਨਹਾਈਮਰ ਜਿਹਨੇ ਐਟਮ ਬੰਬ ਬਣਾਇਆ, ਲਾਸ ਏਂਜਲਸ ਦੇ ਵਿੱਚ ਉਹਨੇ ਇੱਕ ਮੂਰਤੀ ਬਣਾਈ ਹੋਈ ਹੈ। ਪਹਿਲਾ ਐਟਮ ਬੰਬ ਸੈਕਿੰਡ ਵਰਲਡ ਵਾਰ ਦੇ ਟਾਈਮ ਜਿਹੜਾ ਯੂਜ ਕੀਤਾ ਗਿਆ, ਔਰ ਉਹਦੇ ਥੱਲੇ ਗੀਤਾ ਦੇ ਦੂਜੇ ਅਧਿਆਇ ਦਾ 47ਵਾਂ ਸਲੋਕ ਲਿਖਿਆ ਹੋਇਆ, ਕਰਮਨੇ ਵਾਜਿਕਾ ਰਸਤੇ ਮਾਂ ਫਲੇਸੁ ਕਦਾਚਨਾ, ਕਦੀ ਆਪਣੇ ਅੰਦਰ ਫਲ ਦੀ ਇੱਛਾ ਨਾ ਰੱਖਣੀ, ਤੁਹਾਡੇ ਅੰਦਰ ਆਨੰਦ ਸ਼ਕਤੀ ਆ ਜਾਏਗੀ। ਉਸੇ ਦੇ ਉੱਤੇ ਉਹਨੇ ਲਿਖਿਆ ਓਪਨਹਾਈਮਰ ਨੇ ਕਿ ਮੈਂ ਰਿਸਰਚ ਕੀਤਾ ਕਿ ਭਗਵਾਨ ਕ੍ਰਿਸ਼ਨ ਨੇ ਅਗਰ ਇਹ ਚੀਜ਼ ਆਖੀ ਹੈ ਤਾਂ ਇਹਦੇ ਅੰਦਰ ਕਿੰਨੀ ਕੁ ਸੱਤਿਆ ਹੈ, ਕਿਸ ਤਰ੍ਹਾਂ ਉਹਨੂੰ ਬਹੁਤ ਸ਼ਕਤੀਸ਼ਾਲੀ ਕਰਨ ਵਾਸਤੇ ਭਾਰ ਤੋਂ ਮੁਕਤ ਕਰਨਾ ਪਏਗਾ। ਉਹਨੇ ਪਦਾਰਥ ਨੂੰ ਤੋੜਿਆ, ਆਂਦਾ ਮੈਂ ਪਦਾਰਥ ਨੂੰ ਤੋੜ ਤੋੜ ਕੇ ਸਾਰਿਆਂ ਤੋਂ ਛੋਟਾ ਜਿਹੜਾ ਕਣ ਬਚਿਆ, ਅਣੂ ਸੀ, ਉਹਦੇ ਵਿੱਚ ਮੈਂ ਟੈਸਟ ਕੀਤਾ, ਇੰਨੀ ਤਾਕਤ ਆ ਗਈ ਕਿ ਉਹ ਅਣੂ ਬੰਮ ਹੋ ਗਿਆ, ਜੋ ਜਪਾਨ ਦੇ ਵਿੱਚ ਸੈਕਿੰਡ ਵਰਲਡ ਵਾਰ ਦੇ ਟਾਈਮ ਨਾਗਾਸਾਕੀ ਔਰ ਹੀਰੋਸ਼ਿਮਾ ਦੇ ਵਿੱਚ ਡਿੱਗਿਆ ਤਬਾਹੀ ਲੈਣ ਦੀ। ਉਹ ਸ਼ਲੋਕ ਉਹਨੇ ਉੱਥੇ ਲਿਖਿਆ ਹੋਇਆ। ਅਲਬਰਟ ਆਈਨਸਟਾਈਨ ਉਹਨੇ ਥਿਊਰੀ ਹਿੰਦੁਸਤਾਨ ਦੇ ਵਿੱਚ ਆਇਆ, 3 ਸਾਲ ਰਹਿ ਕੇ ਅਧਿਐਨ ਕਰਦਾ ਰਿਹਾ, ਗੁਰੂ ਨਾਨਕ ਦੇ ਮਿਸ਼ਨ ਦੇ ਉੱਤੇ ਅਧਿਐਨ ਕੀਤਾ, ਸਾਰੀ ਗੁਰੂ ਪਰੰਪਰਾ ਦੇ ਉੱਤੇ ਅਧਿਐਨ ਕੀਤਾ, ਸਾਰਿਆਂ ਦੇ ਉੱਤੇ ਜਦ ਪੜ੍ਹਿਆ ਕਿ ਸੁਹਾ ਵੇਸ ਉਤਾਰ ਧਰ ਗੱਲ ਪਹਿਰੇ ਖਿਮਾ ਸਿਗਾਰ, ਇਸ ਤਰੀਕੇ ਦੀ ਕੋਈ ਬਾਣੀ ਉਹਨੂੰ ਲੱਗੀ, ਇਸ ਤਰੀਕੇ ਦਾ ਕੋਈ ਸ਼ਲੋਕ ਉਹਨੂੰ ਲੱਗਾ ਕਿ ਅਗਰ ਮਨੁੱਖ ਆਪਣੇ ਅੰਦਰੋਂ ਅਹੰਕਾਰ ਕੱਢ ਸਕੇ ਅਤੇ ਸਤਿਗੁਰ ਦੇ ਚਰਨਾਂ ਵਿੱਚ ਸਮਰਪਿਤ ਹੋ ਜਾਏ ਨਿਸ਼ਕਾਮ ਹੋ ਕਰਕੇ, ਅਤੇ ਸਤਿਗੁਰ ਉਹਨੂੰ ਰੱਬ ਦਾ ਰੂਪ ਬਣਾ ਦਿੰਦਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਸ ਤਰ੍ਹਾਂ ਦਾ ਹਰੀ ਆਪ ਹੁੰਦਾ, ਭਗਵਾਨ ਆਪ ਹੁੰਦਾ, ਉਸ ਤਰ੍ਹਾਂ ਦੇ ਰੂਪ ਦੇ ਵਿੱਚ ਆਪਣੇ ਸਿੱਖ ਨੂੰ ਬਦਲ ਦਿੰਦਾ। ਔਰ ਉਹਨੇ ਥਿਊਰੀ ਦਿੱਤੀ ਇਸੇ ਸਿਧਾਂਤ ਦੇ ਉੱਤੇ ਚੱਲ ਕੇ, ਐਜ਼ ਮਾਸ ਟੈਂਸ ਟੂ ਜ਼ੀਰੋ ਵੈਲੋਸਿਟੀ ਟੈਂਸ ਟੂ ਇਨਫਾਈਨਾਈਟ, ਅਗਰ ਪਦਾਰਥ ਦਾ ਭਾਰ ਜ਼ੀਰੋ 'ਤੇ ਲਿਆਂਦਾ ਜਾਏ, ਅਜੇ ਤੱਕ ਜੋ ਅਣੂ ਨੂੰ ਵੀ ਤੋੜਿਆ, ਪਰਮਾਣੂ ਬਣਿਆ, ਪਰਮਾਣੂ ਨੂੰ ਵੀ ਤੋੜਿਆ, ਅਤੇ ਹੁਣੇ ਜੋ ਉਹਨਾਂ ਨੇ ਦੱਸਿਆ ਗੋਡ ਪਾਰਟੀਕਲ ਦੇ ਉੱਤੇ, ਉਹਨਾਂ ਨੇ ਪਿੱਛੇ ਅਖਬਾਰਾਂ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ ਕਿ ਪਰਮਾਣੂ ਨੂੰ ਵੀ ਤੋੜ ਦਿੱਤਾ, ਉਹ ਲੱਭ ਰਹੇ ਨੇ ਕਿ ਹੋਰ ਕਿਵੇਂ ਤੋੜੀਏ। ਪਰ ਤੀਜੇ ਪਾਤਸ਼ਾਹ ਆਖਦੇ ਹਨ ਕਿ ਤੂੰ ਆਪਣਾ ਅਗਰ ਸੁਹਾ ਵੇਸ ਇਸ ਸੰਸਾਰ ਦਾ ਅਗਰ ਤੂੰ ਉਹ ਤਿਆਗ ਦੇ ਤੇਰੇ ਅੰਦਰ ਅਨੰਨ ਸ਼ਕਤੀਆਂ ਆ ਜਾਣਗੀਆਂ, ਤੂੰ ਆਪਣੇ ਅੰਦਰ ਲੋਭ ਛੱਡ ਦੇ, ਤ੍ਰਿਸ਼ਨਾ ਛੱਡ ਦੇ, ਕਾਮਨਾ ਛੱਡ ਦੇ, ਸਾਰਾ ਕੁਛ ਤਿਆਗ ਕੇ ਆਪਣੇ ਸਤਿਗੁਰ ਦੇ ਚਰਨਾਂ ਦੇ ਵਿੱਚ ਲੱਗ ਜਾ। ਤੈਨੂੰ ਸਤਿਗੁਰ ਉਹ ਬਣਾ ਦੇਗਾ ਜੋ ਸਾਰੀ ਸ੍ਰਿਸ਼ਟੀ ਜਿਹਦੇ ਵਾਸਤੇ ਲੱਖਾਂ ਕਰੋੜਾਂ ਜਨਮਾਂ ਦੇ ਵਿੱਚ ਜੋਗੀਸ਼ਰ ਤਪੀਸ਼ਰ ਸਾਰੇ ਜਿਸ ਨੂੰ ਤਰਸਦੇ ਨੇ, ਤੈਨੂੰ ਆਪਣਾ ਰੂਪ ਬਣਾ ਦੇਗਾ, ਤੈਨੂੰ ਆਪਣੇ ਆਪ ਵਿੱਚ ਲੈ ਕਰ ਲੇਗਾ। ਔਰ ਕਬੀਰ ਵਾਂਗ ਤੁਸੀਂ ਸਾਰੇ ਆਖ ਸਕੋਗੇ ਆਪਣੇ ਸਤਿਗੁਰ ਦੀ ਕਿਰਪਾ ਦੇ ਨਾਲ, ਆਪਣੇ ਸਤਿਗੁਰ ਦਾ ਨਾਂ ਲੈ ਕਰਕੇ ਗਰਵ ਨਾਲ ਕਹਿ ਸਕੋਗੇ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋ ਨਾ ਸਕੇ ਪਛਾਣੀ। ਇਹਨਾਂ ਸ਼ਬਦਾਂ ਦੇ ਨਾਲ ਮੇਰਾ ਸਮਾਂ ਹੋ ਗਿਆ, ਮੈਂ ਆਪ ਸਾਰਿਆਂ ਤੋਂ ਖਿਮਾ ਯਾਚਨਾ ਕਰਦਾ, ਕੋਈ ਵੀ ਸ਼ਬਦ ਅਯੋਗ ਵਰਤਿਆ ਗਿਆ ਹੋਵੇ ਤਾਂ ਮੈਨੂੰ ਮਾਫ਼ ਕਰਨਾ। ਸਤਿਗੁਰ ਦੇ ਚਰਨਾਂ ਦੇ ਵਿੱਚ ਇੱਕ ਮੰਗਤਾ ਜਾਣ ਕੇ ਸਤਿ ਸ਼੍ਰੀ ਅਕਾਲ।